ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਸੱਚਿਆਈ ਮੇਰੇ ਦਿਲ ਵਿੱਚ ਹੈ ਰੱਬ, ਮੈਨੂੰ ਬਖਸ਼ ਦੇਨਾਈ। ਦੇਖ ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸੱਚਿਆਈ। ਸਾਫ ਕਰ ਸਦੋ ਪਾਪ ਮੈਂ ਹੋਊਂਗਾ, ਜ਼ੂਫੇ ਨਾਲ ਤੂੰ ਸਾਫ ਕਰ ਸਦੋ ਪਾਪ ਮੈਂ ਹੋਊਂਗਾ। ਬਰਫ ਵਾਂਗਰ ਹੋਊਂਗਾ ਜਦ ਤੂੰ ਮੈਨੂੰ ਛੂਗਾ, ਬਰਫ ਆਪ ਸੁਣਾਈ ਰੱਬਾ, ਮੈਨੂੰ ਹੁਣ ਖੁਸ਼ ਖਬਰੀ ਆਪ ਸੁਣਾਈ ਰੱਬਾ। ਟੁੱਟੀ ਹੱਡੀਆਂ ਤੂੰ ਮੁੜ ਗਈਆਂ ਖੁਸ਼ ਸਦਾ, ਟੁੱਟੀ ਹੱਡੀਆਂ ਤੂੰ ਹੁਣ ਗਈਆਂ ਖੁਸ਼ ਸਦਾ। جیتتی کام تیرے حکم نے آرے تے خدا توں دل دی چاندا ہے سچائی میرے دل وچ لے رب مینو بخش دنائی دے خدا
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو اج دے پروگرام چ میں تانوں ڈپریشن دی بیماری دے بارے دساں گی۔ اسیں ویکھنے آں کہ ڈپریشن یعنی کہ افسردگی ایک عام جی کیفیت ہے جہدے چ لکھاں لوگ مبتلا نے۔ جدوں یہ کیفیت شدت اختیار کر لوے تے پھر زندگی دے لئی خطرہ پیدا ہو سکدا ہے۔ کئی دفعہ تے ڈپریشن دی زیادتی نال انسان مختلف بیماریاں دا شکار ہو جاندا ہے، مثلاً ہائی بلڈ پریشر، میدے دی تکلیف تے سوزش تے شوگر وغیرہ، جیڑیاں کہ ڈپریشن دی وجہ نال پیدا ہوندیاں نے۔ ساتھیو ڈپریشن مختلف پریشانیاں دی پیداوار ہے جہدے تو چھٹکارا پاؤن دے لئی اپنے اعصاب نو مضبوط بنانا تے تھوڑی جی کوشش تے ہمت کرن دی ضرورت ہے۔ اسی ویکھنے آں کہ موجودہ دور دا ہر شخص معاشی تے دوسریاں پریشانیاں چ مبتلا ہے۔ اج کل دے مسائل دی بدولت لوکاں نوں دو جگہ کام کرنا پیندا ہے۔ غریب تے غریب، امیر وی مزید دولت کمان دے چکر چ اپنا چین تے سکون برباد کر چکے نے۔ ساتھیو یاد رکھو کہ کنایت اختیار کر کے اسی بہت سارے مسائل تو آزاد ہو سکنے ہاں۔ اگے ودھن دی دوڑ چ مبتلا لوگ ہر جائز تے ناجائز طریقے تے عمل کر کے دولت کما رہے نے۔ چونپڑیاں چ رہن والے لوگ بھی ٹی وی، وی سی آر، فریج دے بغیر زندگی گزارن دا تصور نہیں کر سکدے۔ ساتھیو ساڈا اصل مسئلہ اخلاقی اقتدار دا اے۔ اسی انفرادی تے اجتماعی دونوں حیثیتاں چ ہی اخلاق دے پاسدار نہیں۔ ان دی وجہ اے کہ ساڈے معاشرے دا اجتماعی ضمیر بیدار نہیں، ایک دوسرے دی کھال کھچن دی کوشش کیتی جاندی اے تے سریام رشوت تے چور بازی نے انساناں دا سکون تے آرام خراب کر دیتا اے۔ ماہرین نفسیات دی رائے چ 33% خواتین ڈپریشن دی وجہ نال طلاق دا مطالبہ کردیاں نے تے تقریباً 10% خاندان غربت دی وجہ نال خودکشی کر لیندے نے۔ ساتھیو اسی ویکھنے آں کہ پہلے پہل لوگ جلد سون تے صبح جلد اٹھن دے عادی ہوندے سن، مگر ہن خریداری دا اصل وقت ہی رات نوں شروع ہوندا اے۔ وڈیاں مارکیٹاں تے بازار چ 1 بجے تک رش رہندا اے تے کئی لوگ تے ونڈو شاپنگ دے لئی گھراں چوں نکلدے نے۔ وڈے وڈے ہوٹل رات دیر تک کھلے رہندے نے۔ لوکاں چ فاسٹ فوڈ دا رجحان زیادہ زور پکڑ رہا اے تے ایہی غذا بیمار ہون دی وڈی وجہ اے۔ عزیزاں دوستاں تے انٹرنیٹ تے گپ شپ رات 11 بجے دے بعد شروع ہوندی اے تے رات دیر گئے تک بچے ویڈیو چینلز، ڈرامے، فلماں ویکھتے رہندے نے تے پھر بے خوابی چ مبتلا ہو جاندے نے۔ غرض اسی ہر لحاظ نال غیر فطری زندگی گزار رہے ہاں جیڑی کہ ساڈی صحت دے لئی نت نئے مسائل پیدا کر رہی ہے۔ ساتھیو جدو لوگ اپنی نیند دے اوقات نوں ورکنگ آورس چ تبدیل کر لین گے تے ان دا نتیجہ مثبت نہیں ہوئے گا۔ ایک ماہر نفسیات نے دسیا کہ 21ویں صدی دا اے دور مصروف ترین زمانہ ہے۔ کمپیوٹر تے دیر تک کم کرن نال تے دیر تک ڈرائیونگ کرن نال گردن دی تکلیف وی ہوندی ہے، مگر اسی اینو نظر انداز کر دینے ہاں۔ سائنسداناں دا خیال ہے کہ انسان اپنی خوراک نو متوازن بنا کے تے اپنیاں مختلف عادتاں تے کنٹرول کر کے مختلف بیماریاں تو نجات پا سکدا ہے، کیونکہ جس چیز چ سانو دلچسپی ہوئے اوندے نتائج مفید تے مثبت ہی نکلدے نے۔ ساتھیو اے سچ ہے کہ تناؤ تے ڈپریشن نال ہر انسان دا واسطہ پیندا ہے تے ان دے ازالے دے لئی کچھ لوگ غصہ کردے نے، کچھ خاموش رہندے نے تے کچھ لوکاں چ کمال پسندی دا رجحان پیدا ہو جاندا ہے۔ تناؤ تے غصے دی وجہ نال انسان وقت تو پہلے ہی بزرگ ہو جاندا ہے۔ پر ساتھیو یاد رکھو کہ اسی غصہ کرن نال یا ڈپریشن دا شکار ہو کے اپنی صحت نو مزید خراب کر لینے ہاں۔ ڈپریشن دے مریض نو روزانہ کم سے کم ایک ایسا کام کرنا چاہیے ہے جنوں کرن نال اوندی طبیعت تے خوشگوار اثرات مرتب ہوندے نے۔ کار دے کام کاج، چہل قدمی، مختلف کتاباں دا مطالعہ کرنا، ਸਵੇਰ ਦੀ ਸੈਰ ਤੇ ਹਲਕੀ ਫੁਲਕੀ ਵਰਜਿਸ਼ ਨਾਲ ਇਨਸਾਨ ਨਾਰਮਲ ਜ਼ਿੰਦਗੀ ਗੁਜ਼ਾਰਦਾ ਏ। ਅਗਰ ਐਸੇ ਲੋਕ ਜਿਹੜੇ ਕਿ ਡਿਪਰੈਸ਼ਨ 'ਚ ਮੁਬਤਲਾ ਨੇ ਉਹ ਇਹਨਾਂ ਗੱਲਾਂ 'ਤੇ ਅਮਲ ਕਰਨਗੇ ਤਾਂ ਫਿਰ ਯਕੀਨਨ ਉਹ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਣਗੇ। ਅਤੇ ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਇਮਸਾਲ ਦੀ ਕਿਤਾਬ ਇਹਦੇ 17ਵੇਂ ਬਾਪ ਦੀ 22ਵੀਂ ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਹੈ ਕਿ ਹਿੰਮਤ ਅਤੇ ਹੌਸਲਾ, ਉਮੀਦ, ਈਮਾਨ, ਹਮਦਰਦੀ ਅਤੇ ਮੁਹੱਬਤ ਇਹ ਸਭ ਕੁਝ ਸਿਹਤ ਦੀ ਨਸ਼ੁਨਮਾ ਅਤੇ ਉਮਰ ਦੀ ਦਰਾਜ਼ੀ ਦਾ ਬਾਇਸ ਹੁੰਦੇ ਨੇ ਅਤੇ ਸ਼ਾਦਮਾਨ ਦਿਲ ਸ਼ਿਫਾ ਬਖਸ਼ਦਾ ਏ। ਸੋ ਬਾਈਬਲ ਮੁਕੱਦਸ ਵੀ ਸਾਨੂੰ ਇਹ ਦੱਸਦੀ ਹੈ ਕਿ ਜਦੋਂ ਅਸੀਂ ਆਪਣੇ ਅੰਦਰ ਹਿੰਮਤ ਪੈਦਾ ਕਰਾਂਗੇ, ਉਮੀਦ ਪੈਦਾ ਕਰਾਂਗੇ, ਇੱਕ ਦੂਸਰੇ ਦੇ ਲਈ ਹਮਦਰਦੀ ਰੱਖਾਂਗੇ, ਇੱਕ ਦੂਸਰੇ ਨਾਲ ਮੁਹੱਬਤ ਕਰਾਂਗੇ ਅਤੇ ਖੁਸ਼ ਰਵਾਂਗੇ ਅਤੇ ਫਿਰ ਹੀ ਅਸੀਂ ਲੰਬੀ ਉਮਰ ਪਾ ਸਕਦੇ ਹਾਂ ਅਤੇ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸੋ ਇਸ ਲਈ ਸਾਥੀਓ, ਯਾਦ ਰੱਖੋ ਕਿ ਹਸਦ, ਕੀਨਾ, ਨਫ਼ਰਤ, ਬੁਕਸ ਇਹ ਸਭ ਸਾਡੀ ਸਿਹਤ ਦੇ ਦੁਸ਼ਮਣ ਨੇ। ਆਪਣਾ ਤਰਜ਼ ਅਮਲ ਬਦਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਦੇ ਹਾਂ। ਸੋ ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਅਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ 'ਤੇ ਅਮਲ ਕਰਕੇ ਡਿਪਰੈਸ਼ਨ ਜੈਸੀ ਖਤਰਨਾਕ ਬਿਮਾਰੀ ਤੋਂ ਆਪਣੇ ਆਪ ਨੂੰ ਮਹਿਫੂਜ਼ ਰੱਖ ਸਕੋਗੇ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923107769062। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਅਜ਼ਲੀ ਅਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਮਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਅਸੀਂ ਖੁਦਾਮਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾ ਨੇ ਇਨਸਾਨ ਨੂੰ ਕਿਸ ਤਰ੍ਹਾਂ ਬਣਾਇਆ, ਯਾਨੀ ਕਿ ਇਨਸਾਨ ਦੀ ਪੈਦਾਇਸ਼ ਕਿਵੇਂ ਹੋਈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਪੈਦਾਇਸ਼ ਦੀ ਕਿਤਾਬ, ਜਿਹੜੀ ਕਿ ਬਾਈਬਲ ਮੁਕੱਦਸ ਦੀ ਪਹਿਲੀ ਕਿਤਾਬ ਹੈ, ਇਹਦੇ ਪਹਿਲੇ ਬਾਬ ਦੀ 26ਵੀਂ ਅਤੇ 27ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਫਿਰ ਖੁਦਾ ਨੇ ਕਿਹਾ ਕਿ ਅਸੀਂ ਇਨਸਾਨ ਨੂੰ ਆਪਣੀ ਸੂਰਤ ਅਤੇ ਆਪਣੀ ਸ਼ਬੀਰ ਦੇ ਵਾਂਗੂ ਬਣਾਵਾਂਗੇ, ਉਹ ਸਮੁੰਦਰ ਦੀ ਮੱਛਲੀਆਂ ਅਤੇ ਹਵਾ ਅਤੇ ਆਸਮਾਨ ਦੇ ਪਰਿੰਦੇ ਅਤੇ ਛੁਪਾਇਆਂ ਅਤੇ ਸਾਰੀ ਜ਼ਮੀਨ ਅਤੇ ਸਾਰੇ ਜਾਨਦਾਰਾਂ ਅਤੇ ਜਿਹੜੇ ਜ਼ਮੀਨ 'ਤੇ ਨੇ ਉਹਨਾਂ 'ਤੇ ਇਖਤਿਆਰ ਰੱਖਣ। ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ 'ਤੇ ਪੈਦਾ ਕੀਤਾ। ਖੁਦਾ ਦੀ ਸੂਰਤ 'ਤੇ ਉਹਨਾਂ ਨੂੰ ਪੈਦਾ ਕੀਤਾ ਗਿਆ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ 'ਤੇ ਪੈਦਾ ਕੀਤਾ। ਅਤੇ ਅਸੀਂ ਵੇਖਦੇ ਹਾਂ ਕਿ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਏ ਬਜ਼ੁਰਗ ਵਾਮ ਵੀ ਆ, ਇਹਦੇ ਸਫ਼ਾ ਨੰਬਰ 15 ਵਿੱਚ ਆ ਗੱਲ ਲਿਖਦੀ ਹੈ ਕਿ ਜ਼ਮੀਨ ਦੇ ਬੇਸ਼ੁਮਾਰ ਜਾਨਦਾਰ ਅਤੇ ਨਬਾਤਾਤ ਨੂੰ ਪੈਦਾ ਕਰਨ ਦੇ ਬਾਅਦ ਖੁਦਾ ਨੇ ਇਨਸਾਨ ਨੂੰ ਖਲਕ ਕੀਤਾ। ਇਨਸਾਨ ਜਿਹੜਾ ਕਿ ਸਾਰੀ ਕਾਇਨਾਤ ਦਾ ਫਖਰ ਅਤੇ ਤਾਜ ਸੀ ਅਤੇ ਜਿਹਦੇ ਲਈ ਸਾਰੀ ਜ਼ਮੀਨ ਆਰਾਸਤਾ ਕੀਤੀ ਗਈ। ਖੁਦਾ ਨੇ ਇਨਸਾਨ ਨੂੰ ਬਣਾਇਆ ਤਾਂ ਕਿ ਉਹ ਇਸ ਜ਼ਮੀਨ ਤੇ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰੇ। ਸਾਥੀਓ, ਜਿਵੇਂ ਕਿ ਅਸੀਂ ਪੈਦਾਇਸ਼ੀ ਕਿਤਾਬ ਦੇ ਪਹਿਲੇ ਬਾਅਦ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਖੁਦਾ ਨੇ ਇਬਤਦਾ ਵਿੱਚ ਜ਼ਮੀਨ ਤੇ ਆਸਮਾਨ ਨੂੰ ਪੈਦਾ ਕੀਤਾ। ਖੁਦਾ ਨੇ ਪਹਿਲੇ ਦਿਨ ਰੋਸ਼ਨੀ ਬਣਾਈ, ਦੂਜੇ ਦਿਨ ਖੁਦਾ ਨੇ ਫਿਜ਼ਾ ਬਣਾਈ, ਤੀਜੇ ਦਿਨ ਖੁਦਾਵੰਦ ਨੇ ਖੁਸ਼ਕੀ ਵਾਲੀ ਜ਼ਮੀਨ ਨੂੰ ਬਣਾਇਆ, ਔਰ ਫਿਰ ਅਸੀਂ ਉਹਨਾਂ ਕਿ ਉਹਦੇ ਤੇ ਕਾ ਫੁੱਲ ਬੂਟੇ ਉਗਾਏ, ਦਰਖਤ ਵਗੈਰਾ ਲਗਾਏ, ਔਰ ਫਿਰ ਖੁਦਾ ਨੇ ਚੌਥੇ ਦਿਨ ਚੰਨ, ਸੂਰਜ, ਸਿਤਾਰੇ ਬਣਾਏ, ਪੰਜਵੇਂ ਦਿਨ ਖੁਦਾ ਨੇ ਪਾਣੀ ਵਾਲੇ ਜਾਨਵਰ ਤੇ ਹਵਾ ਦੇ ਪਰਿੰਦਿਆਂ ਨੂੰ ਬਣਾਇਆ ਤੇ ਹਵਾ ਦੇ ਪਰਿੰਦਿਆਂ ਨੂੰ ਬਣਾਇਆ ਤੇ ਛੜੇ ਦਿਨ ਖੁਦਾ ਨੇ ਨਾ ਸਿਰਫ ਜੰਗਲੀ ਜਾਨਵਰ ਬਣਾਏ ਬਲਕਿ ਅਸੀਂ ਉਹਨਾਂ ਕਿ ਆਖਿਰ ਵਿੱਚ ਖੁਦਾਵੰਦ ਨੇ ਇਨਸਾਨ ਨੂੰ ਵੀ ਬਣਾਇਆ। ਤੇ ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ, ਅਗਲ ਬਿਆਨ ਕਰਦੀ ਏ ਕਿ ਜ਼ਮੀਨ ਦੇ ਬੇਸ਼ੁਮਾਰ ਜਾਨਦਾਰ ਤੇ ਨਬਾਤਾਤ ਨੂੰ ਪੈਦਾ ਕਰਨ ਦੇ ਬਾਅਦ ਖਾਲਿਕ ਨੇ ਇਨਸਾਨ ਨੂੰ ਪੈਦਾ ਕੀਤਾ, ਜਿਹੜਾ ਕਿ ਸਾਰੀ ਕਾਇਨਾਤ ਦਾ ਫਖਰ ਤੇ ਤਾਜ ਸੀ। ਜ਼ਮੀਨ ਤੇ ਜ਼ਮੀਨ ਤੇ ਜੋ ਕੁਝ ਵੀ ਸੀ, ਅਸੀਂ ਵੇਖਣਾ ਕਿ ਆ ਖੁਦਾ ਨੇ ਇਨਸਾਨ ਦੇ ਲਈ ਹੀ ਬਣਾਇਆ। ਸਾਥੀਓ, ਅਸੀਂ ਵੇਖਣਾ ਕਿ ਇਨਸਾਨ ਪੂਰੀ ਜ਼ਮੀਨ ਤੇ ਇਖਤਿਆਰ ਰੱਖਦਾ ਹੈ, ਤੇ ਮੈਂ ਸੋਚਣਾ ਵਾਂ ਕਿ ਅਗਰ ਇਨਸਾਨ ਦੇ ਬਗੈਰ ਆ ਦੁਨੀਆ ਹੁੰਦੀ ਤੇ ਫਿਰ ਆ ਦੁਨੀਆ ਖੂਬਸੂਰਤ ਨਹੀਂ ਹੋਣੀ ਸੀ ਬਲਕਿ ਆ ਬੇਫਾਇਦਾ ਦੁਨੀਆ ਹੋਣੀ ਸੀ। ਇਨਸਾਨ ਦੀ ਵਜ੍ਹਾ ਤੋਂ ਹੀ ਅਸੀਂ ਵੇਖਣਾ ਕਿ ਇਸ ਦੁਨੀਆ ਦੀ ਖੂਬਸੂਰਤੀ ਵਿੱਚ ਇਜ਼ਾਫਾ ਹੁੰਦਾ ਹੈ, ਤੇ ਇਨਸਾਨ ਦੀ ਵਜ੍ਹਾ ਤੋਂ ਇਸ ਲਈ ਆ ਦੁਨੀਆ ਖੂਬਸੂਰਤ ਵਿਖਾਈ ਦਿੰਦੀ ਏ, ਇਨਸਾਨ ਦੀ ਵਜ੍ਹਾ ਤੋਂ ਇਸ ਲਈ ਦੁਨੀਆ ਦੀ ਖੂਬਸੂਰਤੀ ਵੱਧਦੀ ਏ, ਕਿਉਂਕਿ ਇਨਸਾਨ ਖੁਦਾ ਦੀ ਸੂਰਤ 'ਤੇ ਪੈਦਾ ਕੀਤਾ ਗਿਆ ਹੈ। ਬਾਈਬਲ ਮੁਕੱਦਸ ਵਿੱਚ ਲਿਖਿਆ ਕਿ ਜਦੋਂ ਖੁਦਾ ਨੇ ਇਨਸਾਨ ਨੂੰ ਬਣਾਉਣਾ ਸੀ, ਉਸ ਵੇਲੇ ਖੁਦਾ ਨੇ ਕਿਹਾ ਕਿ ਆਓ ਅਸੀਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਸ਼ਬੀਹ ਦੇ ਵਾਂਗੂ ਦਾ ਬਣਾਈਏ। ਸੋ ਸਾਥੀਓ, ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ 'ਤੇ ਪੈਦਾ ਕੀਤਾ ਹੈ। ਸੋ ਇੱਥੇ ਇਹ ਗੱਲ ਵਾਜ਼ੇ ਹੋ ਜਾਂਦੀ ਹੈ ਕਿ ਇਨਸਾਨ ਨੂੰ ਬਣਾਉਣ ਵਾਲਾ ਖੁਦਾ ਹੈ, ਕਿਉਂਕਿ ਅਸੀਂ ਵੇਖਦੇ ਹਾਂ ਕਿ ਸਾਇੰਸ ਇਸ ਗੱਲ ਨੂੰ ਤਸਲੀਮ ਨਹੀਂ ਕਰਦੀ ਕਿ ਇਨਸਾਨ ਨੂੰ ਬਣਾਉਣ ਵਾਲਾ ਖੁਦਾ ਹੈ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਇਰਤਕਾ ਦੇ ਨਜ਼ਰੀਏ 'ਤੇ ਯਕੀਨ ਰੱਖਦੇ ਨੇ, ਉਹ ਸੋਚਦੇ ਨੇ ਕਿ ਇਨਸਾਨ ਹਾਦਸਾਤੀ ਤੌਰ ਨਾਲ ਪੈਦਾ ਕੀਤਾ ਗਿਆ, ਬਣਾਇਆ ਗਿਆ, ਇਸ ਦੁਨੀਆਂ ਵਿੱਚ ਆਇਆ। ਅਤੇ ਕੁਝ ਸਾਇੰਸਦਾਨ ਆਹ ਗੱਲ ਕਹਿੰਦੇ ਨੇ ਕਿ ਇਨਸਾਨ ਕੀੜੀਆਂ ਮਕੌੜੀਆਂ ਤੋਂ, ਛੁਪਾਈਆਂ ਤੋਂ ਪੈਦਾ ਹੋਇਆ ਹੈ। ਇਨਸਾਨ ਪਹਿਲੋਂ ਕੋਈ ਹੋਰ ਸ਼ਕਲ ਰੱਖਦਾ ਸੀ, ਪਰ ਆਹਿਸਤਾ ਆਹਿਸਤਾ ਇਨਸਾਨ ਵਿੱਚ ਤਬਦੀਲੀ ਆਈ। ਸਾਥੀਓ, ਆਹ ਉਹ ਖਿਆਲ ਨੇ, ਆਹ ਉਹ ਨਜ਼ਰੀਏ ਨੇ ਜਿਹੜੇ ਕਿ ਦੁਨਿਆਵੀ ਨੇ, ਸਾਇੰਸੀ ਨੇ। ਬਾਈਬਲ ਮੁਕੱਦਸ ਇਹਨਾਂ ਖਿਆਲਾਤ ਨੂੰ, ਇਸ ਕਿਸਮ ਦੀ ਸੋਚ ਨੂੰ ਰੱਦ ਕਰਦੀ ਹੈ। ਬਾਈਬਲ ਮੁਕੱਦਸ ਸਾਨੂੰ ਸੱਚਾਈ ਦੱਸਦੀ ਹੈ ਕਿ ਹਕੀਕਤ ਕੀ ਹੈ। ਸਾਥੀਓ, ਸੱਚਾਈ ਆਹ ਵੇ ਕਿ ਇਨਸਾਨ ਦਾ ਖਾਲਿਕ ਤੇ ਮਾਲਿਕ ਖੁਦਾ ਹੈ। ਖੁਦਾ ਨੇ ਹੀ ਇਨਸਾਨ ਨੂੰ ਪੈਦਾ ਕੀਤਾ ਹੈ, ਖਲਕ ਕੀਤਾ ਹੈ। ਇਨਸਾਨ ਖੁਦਾ ਦੀ ਸੂਰਤ 'ਤੇ ਪੈਦਾ ਕੀਤਾ ਗਿਆ ਹੈ। ਅਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਇਨਸਾਨ ਨੂੰ ਜ਼ਹਿਰੀ ਸੂਰਤ ਤੇ ਬਾਤਨੀ ਸੀਰਤ ਵਿੱਚ ਖੁਦਾ ਦੀ ਸ਼ਬੀ ਜ਼ਾਹਿਰ ਕਰਨਾ ਸੀ। ਸੋ ਸਾਥੀਓ, ਯਾਦ ਰੱਖੋ ਕਿ ਖੁਦਾਵੰਦ ਨੇ ਇਨਸਾਨ ਨੂੰ ਇਸ ਲਈ ਬਣਾਇਆ ਤਾਂ ਕਿ ਇਨਸਾਨ ਖੁਦਾ ਦੀ ਸੀਰਤ ਨੂੰ, ਉਹਦੇ ਕਰਦਾਰ ਨੂੰ ਜ਼ਾਹਿਰ ਕਰੇ, ਤੇ ਹਕੀਕਤ ਵਿੱਚ ਆਹੀ ਖੁਦਾ ਦੀ ਸ਼ਬੀ ਹੈ। ਇਨਸਾਨ ਖੁਦਾ ਦੀ ਸ਼ਬੀ 'ਤੇ ਬਣਾਇਆ ਗਿਆ ਹੈ। ਇਨਸਾਨ ਦੀ ਸੀਰਤ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਹੈ। ਅਸੀਂ ਵੇਖਦੇ ਕਿ ਇਨਸਾਨ ਦੀ ਅਕਲ ਅਲਾਹੀ ਗੱਲਾਂ ਨੂੰ ਸਮਝਣ ਦੀ ਕਾਬਲੀਅਤ ਰੱਖਦੀ ਹੈ। ਇਨਸਾਨ ਦੇ ਅਹਿਸਾਸਾਤ ਪਾਕ ਨੇ, ਇਨਸਾਨ ਦੇ ਜਜ਼ਬਾਤ, ਖੁਆਇਸ਼ਾਤ ਅਕਲ ਦੇ ਤਾਬੇ ਨੇ, ਤੇ ਖੁਦਾ ਦੀ ਸ਼ਬੀ 'ਤੇ ਹੋਣ ਦੀ ਵਜ੍ਹਾ ਤੋਂ ਅਸੀਂ ਵੇਖਦੇ ਕਿ ਇਨਸਾਨ ਪਾ ਕੇ ਰਾਸਤੇ ਕਾਮਿਲ ਹੈ ਤੇ ਖੁਦਾ ਦੀ ਮਰਜ਼ੀ ਦੇ ਤਾਬੇ ਵੇ। ਸੋ ਸਾਥੀਓ, ਖੁਦਾ ਦਾ ਇਨਸਾਨ ਨੂੰ ਆਪਣੀ ਸੂਰਤ 'ਤੇ ਬਣਾਉਣਾ, ਯਾਨੀ ਕਿ ਆਪਣੀ ਸ਼ਬੀ ਦੇ ਪੈਦਾ ਕਰਨਾ, ਇਸ ਤੋਂ ਮੁਰਾਦਾ ਹੈ ਕਿ ਇਨਸਾਨ ਪਾਕ ਰਾਸਤ ਕਾਮਿਲ ਬਣਾਇਆ ਗਿਆ ਹੈ। ਅਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਆਪਣੀ ਕਿਤਾਬ ਕਦੀਮਾ ਬਾਈ ਬਜ਼ੁਰਗ ਵਾਂਬੀਆ ਇਹਦੇ ਸਫ਼ਾ ਨੰਬਰ 16 ਵਿੱਚ ਕਿ ਆਦਮ ਸਾਰੀ ਮਖਲੂਕਾਤ 'ਤੇ ਖੁਦਾ ਦਾ ਨੁਮਾਇੰਦਾ ਮੁਕਰਰ ਕੀਤਾ ਗਿਆ। ਸੋ ਸਾਥੀਓ, ਆਹ ਗੱਲ ਯਾਦ ਰੱਖੋ ਕਿ ਇਲਹਾਮ ਦੇ ਜ਼ਰੀਏ ਨਾਲ ਇਨਸਾਨ ਦਾ ਆਗਾਜ਼ ਹੋਇਆ। ਖੁਦਾ ਹੀ ਇਨਸਾਨ ਨੂੰ ਬਣਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ। ਬਾਈਬਲ ਮੁਕੱਦਸ ਆਹ ਗੱਲ ਬਿਆਨ ਨਹੀਂ ਕਰਦੀ ਕਿ ਇਨਸਾਨ ਦੀ ਪੈਦਾਇਸ਼ ਕੀੜੇ ਮਕੌੜਿਆਂ ਤੋਂ ਜਾਂ ਛੁਪਾਈਆਂ ਤੋਂ ਹੋਈ। ਆਹ ਖਿਆਲ ਉਹਨਾਂ ਲੋਕਾਂ ਦਾ ਜਿਹੜੇ ਕਿ ਅਰਤਕਾ 'ਤੇ ਯਕੀਨ ਰੱਖਦੇ ਨੇ। ਬਾਈਬਲ ਮੁਕੱਦਸ 'ਤੇ ਆਹ ਗੱਲ ਬਿਆਨ ਕਰਦੀ ਏ ਕਿ ਇਨਸਾਨ ਦੀ ਸ਼ੁਰੂਆਤ, ਇਨਸਾਨ ਦਾ ਆਗਾਜ਼ ਖਾਲਿਕ ਅਕਬਰ ਤੋਂ ਜਾ ਮਿਲਦਾ ਹੈ, ਯਾਨੀ ਕਿ ਇਨਸਾਨ ਨੂੰ ਬਣਾਉਣ ਵਾਲਾ ਖੁਦਾ ਹੈ। ਔਰ ਫਿਰ ਸਾਥੀਓ, ਅਸੀਂ ਵੇਖਦੇ ਕਿ ਜਿਹੜੀ ਦੂਜੀ ਸੱਚਾਈ ਸਾਨੂੰ ਬਾਈਬਲ ਮੁਕੱਦਸ 'ਚੋਂ ਪੜ੍ਹਨ ਨੂੰ ਮਿਲਦੀ ਏ, ਜਾਣਨ ਨੂੰ ਮਿਲਦੀ ਏ, ਉਹ ਹੈ ਕਿ ਇਨਸਾਨ ਦੀ ਜਿਹੜੀ ਪੈਦਾਇਸ਼ ਏ ਉਹ ਮਿੱਟੀ ਤੋਂ ਹੋਈ। ਬੇਸ਼ੱਕ ਖੁਦਾ ਨੇ ਇਨਸਾਨ ਨੂੰ ਬਣਾਇਆ, ਪਰ ਅਸੀਂ ਵੇਖਦੇ ਕਿ ਖੁਦਾ ਨੇ ਇਨਸਾਨ ਨੂੰ ਮਿੱਟੀ ਤੋਂ ਬਣਾਇਆ ਹੈ। ਪਦਾਇਸ਼ ਦੀ ਕਿਤਾਬ ਦੇ 2 ਬਾਬ ਦੀ 7 ਆਇਤ ਵਿੱਚ ਲਿਖਿਆ ਹੈ ਕਿ ਖੁਦਾਵੰਦ ਖੁਦਾ ਨੇ ਜ਼ਮੀਨ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਜ਼ਿੰਦਗੀ ਦਾ ਦਮ ਫੂੰ ਗਿਆ ਤੇ ਇਨਸਾਨ ਜੀਤੀ ਜਾਨ ਹੋਇਆ। ਸੋ ਲਿਖਿਆ ਕਿ ਖੁਦਾ ਨੇ ਜ਼ਮੀਨ ਦੀ ਮਿੱਟੀ ਦੇ ਨਾਲ ਇਨਸਾਨ ਨੂੰ ਬਣਾਇਆ। ਸਾਥੀਓ, ਇਨਸਾਨ ਦਾ ਜ਼ਮੀਨ ਦੀ ਮਿੱਟੀ ਦੇ ਨਾਲ ਬਣਨਾ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਇਨਸਾਨ ਖੁਦਾ ਦੀ ਕੁਦਰਤ ਤੇ ਉਹਦੀ ਅਜ਼ਮਤ ਨੂੰ ਜ਼ਾਹਿਰ ਕਰਦਾ ਹੈ। ਖੁਦਾਵੰਦ ਨੇ ਬੇਜਾਨ ਚੀਜ਼ ਵਿੱਚ ਜਾਨ ਪਾਈ। ਇਨਸਾਨ ਖੁਦਾ ਦੇ ਹੱਥ ਦੀ ਕਾਰਾਗਰੀ ਹੈ। ਖੁਦਾਵੰਦ ਨੇ ਇਨਸਾਨ ਨੂੰ ਸ਼ਕਲ ਦਿੱਤੀ, ਨਾਮ ਦਿੱਤਾ, ਜ਼ਿੰਦਗੀ ਦਿੱਤੀ ਤਾਂ ਕਿ ਉਹਦੇ ਜਲਾਲ ਨੂੰ ਜ਼ਾਹਿਰ ਕਰੇ। ਬਾਈਬਲ ਮੁਕੱਦਸ ਆ ਵੀ ਗੱਲ ਬਿਆਨ ਕਰਦੀ ਹੈ ਕਿ ਆਦਮ ਪਾਕ, ਰਾਸਤ ਤੇ ਕਾਮਿਲ ਬਣਾਇਆ ਗਿਆ। ਸਾਥੀਓ, ਇਨਸਾਨ ਦੀ ਪੈਦਾਇਸ਼ ਪਾਕ ਹਾਲਤ ਵਿੱਚ ਹੋਈ ਹੈ। ਜਦੋਂ ਇਨਸਾਨ ਬਣਾਇਆ ਗਿਆ, ਅਸੀਂ ਵੇਖਦੇ ਹਾਂ ਕਿ ਉਸ ਵੇਲੇ ਇਨਸਾਨ ਕਾਮਿਲ ਸੀ, ਰਾਸਤ ਸੀ, ਗੁਨਾਹ ਤੋਂ ਪਾਕ ਸੀ, ਪਾਕ ਹਾਲਤ ਵਿੱਚ ਸੀ। ਤੇ ਜਦੋਂ ਖੁਦਾਵੰਦ ਨੇ ਇਨਸਾਨ ਨੂੰ ਬਣਾਇਆ ਤੇ ਵੇਖਿਆ, ਉਸ ਵੇਲੇ ਖੁਦਾ ਨੇ ਕਿਹਾ ਕਿ ਬਹੁਤ ਅੱਛਾ ਹੈ। ਸੋ ਸਾਥੀਓ, ਖੁਦਾਵੰਦ ਨੇ ਇਨਸਾਨ ਨੂੰ ਪਾਕ ਤੇ ਰਾਸਤ ਤੇ ਕਾਮਿਲ ਪੈਦਾ ਕੀਤਾ ਹੈ ਤਾਂ ਕਿ ਉਹਦਾ ਜਲਾਲ ਜ਼ਾਹਿਰ ਕਰੇ। ਤੇ ਜਿਵੇਂ ਕਿ ਮੈਂ ਤੁਹਾਨੂੰ ਆ ਗੱਲ ਦੱਸੀਏ ਕਿ ਆਦਮ ਸਾਰੀ ਮਖਲੂਕਾਤ ਤੇ ਖੁਦਾ ਦਾ ਨੁਮਾਇੰਦਾ ਮੁਕਰਰ ਕੀਤਾ ਗਿਆ, ਕਿਉਂਕਿ ਖੁਦਾਵੰਦ ਨੇ ਇਨਸਾਨ ਨੂੰ ਆ ਇਖਤਿਆਰ ਬਖਸ਼ਿਆ ਕਿ ਉਹ ਸਾਰੀ ਮਖਲੂਕਾਤ ਤੇ ਇੱਥੋਂ ਤੱਕ ਕਿ ਪੂਰੀ ਜ਼ਮੀਨ ਤੇ ਜੋ ਕੁਝ ਵੀ ਜ਼ਮੀਨ ਤੇ ਪਾਇਆ ਜਾਂਦਾ ਹੈ ਉਹਨਾਂ ਸਾਰੀਆਂ ਸ਼ੈਵਾਂ ਤੇ ਹਕੂਮਤ ਕਰੇ। ਇਨਸਾਨ ਇਸ ਦੁਨੀਆਂ ਵਿੱਚ ਹੁਕਮਰਾਨ ਸੀ। ਸੋ ਇਸ ਵੇਲੇ ਕਿ ਖੁਦਾਵੰਦ ਨੇ ਇਨਸਾਨ ਨੂੰ ਬੜੀ ਬਰਕਤ ਬਖਸ਼ੀ, ਉੱਚਾ ਮਰਤਬਾ ਤਾ ਫਰਮਾਇਆ। ਔਰ ਫਿਰ ਅਸੀਂ ਇੱਕ ਜਿਹੜੀ ਅਹਿਮ ਗੱਲ ਇੱਥੇ ਸਿੱਖਣ ਵੱਲ ਬਣਦੇ ਹਾਂ, ਉਹ ਆਏ ਕਿ ਇਨਸਾਨ ਨੂੰ ਇਬਤਦਾ ਵਿੱਚ ਖੁਦਾ ਤੇ ਪਾਕ ਫਰਿਸ਼ਤਿਆਂ ਦੀ ਰਿਫਾਕਤ ਹਾਸਲ ਸੀ। ਜਦੋਂ ਤੱਕ ਇਨਸਾਨ ਨੇ ਗੁਨਾਹ ਨਾ ਕੀਤਾ, ਅਸੀਂ ਵੇਖਦੇ ਕਿ ਇਨਸਾਨ ਰੋਜ਼ਾਨਾ ਖੁਦਾਵੰਦ ਆਪਣੇ ਖੁਦਾ ਦੇ ਨਾਲ ਤੇ ਪਾਕ ਫਰਿਸ਼ਤਿਆਂ ਦੇ ਨਾਲ ਗੱਲਬਾਤ ਕਰਦਾ ਸੀ, ਉਹਨਾਂ ਦੀ ਆਵਾਜ਼ ਨੂੰ ਬਰਹਿ ਰਾਸਤ ਸੁਣਦਾ ਸੀ। ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਨੇ ਇਨਸਾਨ ਦੇ ਲਈ ਇਸ ਲਈ ਇੰਨਾ ਕੁਝ ਕੀਤਾ ਤਾਂ ਕਿ ਇਨਸਾਨ ਖੁਦਾ ਦੀ ਫਰਮਾ ਬਰਦਾਰੀ ਕਰਦੇ ਹੋਇਆਂ ਆਪਣੇ ਆਪ ਨੂੰ ਖੁਦਾ ਦੇ ਨਾਲ ਰੱਖੇ। ਸਾਥੀਓ, ਖੁਦਾਵੰਦ ਨੇ ਤੇ ਇਨਸਾਨ ਨੂੰ ਫਰਮਾ ਬਰਦਾਰੀ ਕਰਨ ਦੇ ਲਈ ਪੂਰੀ ਪੂਰੀ ਆਜ਼ਾਦੀ ਬਖਸ਼ੀ। ਇਨਸਾਨ ਨੂੰ ਆ ਵੀ ਸ਼ਰਫ ਬਖਸ਼ਿਆ ਗਿਆ ਕਿ ਉਹ ਖੁਦ ਇਸ ਗੱਲ ਦਾ ਚੁਣਾਵ ਕਰੇ ਕਿ ਕੀ ਆਇਆ ਉਹਨੇ ਖੁਦਾ ਦੀ ਫਰਮਾ ਬਰਦਾਰੀ ਕਰਨੀ ਹੈ ਜਾਂ ਕਿ ਨਹੀਂ। ਤੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਖੁਦਾ ਨੇ ਇਨਸਾਨ ਨੂੰ ਪੈਦਾ ਕੀਤਾ। ਇਨਸਾਨ ਖੁਦਾ ਦੀ ਸਿਰਤ ਦੀ ਹਕਮਤ ਤੇ ਸ਼ਫਕਤ ਤੇ ਉਹਦੇ ਹਕਾਮ ਦੇ ਅਦਲ ਨੂੰ ਸਮਝਣ ਦੀ ਕਾਬਲੀਅਤ ਰੱਖਦਾ ਸੀ। ਖੁਦਾ ਦੀ ਫਰਮਾ ਬਰਦਾਰੀ ਕਰਨ ਜਾਂ ਨਾ ਕਰਨ ਦੀ ਉਹਨੂੰ ਪੂਰੀ ਪੂਰੀ ਆਜ਼ਾਦੀ ਹਾਸਲ ਸੀ। ਇਨਸਾਨ ਨੂੰ ਖੁਦਾ ਤੇ ਮੁਕੱਦਸ ਫਰਿਸ਼ਤਿਆਂ ਦੀ ਰਿਫਾਕਤ ਹਾਸਲ ਸੀ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਣ ਵਾਲੇ ਤੇ ਜਾਣਨ ਵਾਲੇ ਬਣਦੇ ਹਾਂ ਕਿ ਇਨਸਾਨ ਨੂੰ ਕਾਮਿਲ ਪੈਦਾ ਕੀਤਾ ਗਿਆ, ਪਾਕ ਹਾਲਤ ਵਿੱਚ ਰੱਖਿਆ ਗਿਆ। ਇਨਸਾਨ ਖੁਦਾ ਦੀ ਸੀਰਤ ਦੀ ਹਕਮਤ ਤੇ ਸ਼ਫਕਤ ਤੇ ਉਹਦੇ ਹਕਾਮ ਦੇ ਅਦਲ ਨੂੰ ਸਮਝਣ ਦੀ ਕਾਬਲੀਅਤ ਰੱਖਦਾ ਸੀ। ਬੇਸ਼ੱਕ ਅਸੀਂ ਵੇਖਦੇ ਕਿ ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ ਤੇ ਪੈਦਾ ਕੀਤਾ, ਬੇਸ਼ੱਕ ਆਦਮ ਨੂੰ ਜ਼ਮੀਨ ਦੀ ਮਿੱਟੀ ਨਾਲ ਪੈਦਾ ਕੀਤਾ ਗਿਆ, ਬੇਸ਼ੱਕ ਇਹਨਾਂ ਨੂੰ ਖੁਦਾ ਦੀ ਤੇ ਪਾਕ ਫਰਿਸ਼ਤਿਆਂ ਦੀ ਰਿਫਾਕਤ ਹਾਸਲ ਸੀ। ਪਰ ਅਸੀਂ ਵੇਖਦੇ ਹਾਂ ਕਿ ਇਸ ਗੱਲ ਦਾ ਇਨਸਾਨ ਨੇ ਹੀ ਫੈਸਲਾ ਕਰਨਾ ਸੀ ਕਿ ਕੀ ਆਇਆ ਉਹ ਆਪਣੇ ਖਾਲਿਕ ਦੇ ਨਾਲ ਰਹਿਣਾ ਚਾਹੁੰਦਾ ਹੈ, ਕਿ ਉਹ ਇਸ ਜ਼ਮੀਨ ਤੇ ਖੁਦਾ ਦਾ ਨੁਮਾਇੰਦਾ ਬਣ ਕੇ ਰਹਿਣਾ ਚਾਹੁੰਦਾ ਹੈ, ਕਿ ਉਹ ਇਸ ਰੂਹ ਜ਼ਮੀਨ ਤੇ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨ ਦੇ ਲਈ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਜਾਂ ਕਿ ਨਹੀਂ। ਸਾਥੀਓ, ਕੀ ਅੱਜ ਅਸੀਂ ਖੁਦਾਵੰਦ ਆਪਣੇ ਖੁਦਾ ਦੀ ਇਸ ਲਈ ਇਬਾਦਤ ਕਰਨ ਦੇ ਲਈ ਤਿਆਰ ਹਾਂ ਕਿ ਉਹ ਸਾਡਾ ਖਾਲਿਕ ਹੈ, ਕਿ ਅਸੀਂ ਇਸ ਗੱਲ ਦੇ ਲਈ ਤਿਆਰ ਹਾਂ ਕਿ ਅਸੀਂ ਉਹਦਾ ਜਲਾਲ ਇਸ ਰੂਹ ਜ਼ਮੀਨ ਤੇ ਜ਼ਾਹਿਰ ਕਰੀਏ। ਖੁਦਾਵੰਦ ਨੇ ਸਾਨੂੰ ਖੁਦ ਮੁਖਤਾਰ ਪੈਦਾ ਕੀਤਾ ਹੈ, ਉਹਨੇ ਸਾਨੂੰ ਪੂਰੀ ਆਜ਼ਾਦੀ ਬਖਸ਼ੀ ਹੈ। ਫੈਸਲਾ ਚੁਣਾਓ ਅਸਾ ਕਰਨਾ ਹੈ। ਖੁਦਾਵੰਦ ਨੇ ਨਾ ਸਿਰਫ ਦੁਨੀਆਂ ਨੂੰ ਬਲਕਿ ਇਨਸਾਨ ਨੂੰ ਵੀ ਖੂਬਸੂਰਤੀ ਬਖਸ਼ੀ, ਜਲਾਲ ਬਖਸ਼ਿਆ ਤਾਂ ਕਿ ਉਹ ਆਪਣੇ ਖੁਦਾ ਦੀ ਤਾਜ਼ੀਮ ਕਰ ਸਕੇ। ਸੋ ਸਾਥੀਓ, ਅਗਰ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਵੇਖੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਖੁਦਾ ਨੇ ਹੀ ਸਾਨੂੰ ਪੈਦਾ ਕੀਤਾ ਹੈ, ਇਸ ਦੁਨੀਆਂ ਵਿੱਚ ਰੱਖਿਆ ਹੈ, ਖੁਦਾ ਨੇ ਹੀ ਸਾਨੂੰ ਜ਼ਿੰਦਗੀ ਅਤਾ ਫਰਮਾਈ ਹੈ, ਖੁਦਾ ਨੇ ਹੀ ਜੋ ਕੁਝ ਸਾਡੇ ਕੋਲ ਹੈ ਉਹ ਸਭ ਕੁਝ ਦਿੱਤਾ ਹੈ। ਜਿੰਨੀਆਂ ਵੀ ਬਰਕਤਾਂ ਨਿਹਮਤਾਂ ਸਾਡੇ ਕੋਲ ਪਾਏ ਜਾਂਦੀਆਂ ਨੇ ਆ ਖੁਦਾ ਦੀਆਂ ਹੀ ਦਿੱਤੀਆਂ ਹੋਈਆਂ ਨੇ। ਕਿ ਅਸੀਂ ਇਹਨਾਂ ਤਮਾਮ ਸ਼ੈਵਾਂ ਨੂੰ ਵੇਖਦੇ ਹੋਏ ਹਾਂ ਖੁਦਾ ਦੀ ਤਾਜ਼ੀਮ ਕਰਨ ਦੇ ਲਈ ਤਿਆਰ ਹਾਂ, ਕਿ ਅਸੀਂ ਇਸ ਗੱਲ ਨੂੰ ਕਬੂਲ ਕਰਨ ਦੇ ਲਈ ਤਿਆਰ ਹਾਂ ਕਿ ਉਹੀ ਸਾਡਾ ਖਾਲਿਕ ਤੇ ਮਾਲਿਕ ਹੈ ਤੇ ਉਹੀ ਸਿਰਫ ਇਬਾਦਤ ਦੇ ਲਾਇਕ ਹੈ, ਤਾਰੀਫ ਦੇ ਲਾਇਕ ਹੈ। ਸਾਥੀਓ, ਅਗਰ ਅਸੀਂ ਇਸ ਗੱਲ ਨੂੰ ਕਬੂਲ ਕਰਨੇ ਹਾਂ ਈਮਾਨ ਦੇ ਨਾਲ ਕਿ ਖੁਦਾਵੰਦ ਖੁਦਾ ਹੀ ਖਾਲਿਕ ਤੇ ਮਾਲਿਕ ਹੈ, ਤੇ ਫਿਰ ਅਸੀਂ ਇਸ ਰੂਹ ਜ਼ਮੀਨ ਤੇ ਉਹਦੇ ਜਲਾਲ ਨੂੰ ਜ਼ਾਹਿਰ ਕਰੀਏ ਤਾਂ ਕਿ ਖੁਦਾ ਦੀ ਮਰਜ਼ੀ, ਉਹਦੀ ਖੁਸ਼ੀ ਸਾਡੀਆਂ ਜ਼ਿੰਦਗੀਆਂ ਤੋਂ ਪੂਰੀ ਹੋਏ। ਸੋ ਅੱਜ ਮੈਂ ਤੁਹਾਡੇ ਅੱਗੇ ਆਹ ਅਪੀਲ ਕਰਨਾ ਵਾਂ ਕਿ ਤੁਸੀਂ ਖੁਦਾਵੰਦ ਨੂੰ ਹੀ ਆਪਣਾ ਖਾਲਿਕ ਮੰਨਦੇ ਹੋਇਆਂ ਉਹਦੀ ਹੀ ਇਬਾਦਤ ਕਰੋ, ਉਹਦੀ ਹੀ ਤਾਜ਼ੀਮ ਕਰੋ, ਉਹਦੇ ਨਾਮ ਨੂੰ ਹੀ ਇੱਜ਼ਤ ਤੇ ਜਲਾਲ ਦਵੋ ਤੇ ਇਸ ਦੁਨੀਆਂ ਵਿੱਚ ਉਹਦੇ ਨਾਮ ਦੀ ਅਗਵਾਹੀ ਦਵੋ ਕਿ ਖੁਦਾਵੰਦ ਹੀ ਪੂਰੀ ਕਾਇਨਾਤ ਦਾ ਖਾਲਿਕ ਤੇ ਮਾਲਿਕ ਹੈ। ਉਹਨੇ ਹੀ ਇਨਸਾਨ ਨੂੰ ਬਣਾਇਆ ਹੈ ਤਾਂ ਕਿ ਉਹਦੇ ਜਲਾਲ ਨੂੰ ਜ਼ਾਹਿਰ ਕਰਦੇ ਹੋਇਆਂ ਉਹਦੇ ਨਾਲ ਹਮੇਸ਼ਾ ਰਹਿ ਸਕੀਏ ਤੇ ਖੁਦਾਵੰਦ ਖੁਦਾ ਦੀ ਹਕਮਤ, ਕੁਦਰਤ ਤੇ ਉਹਦੀ ਮੁਹੱਬਤ ਨੂੰ ਜਾਣ ਸਕੀਏ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ ਤੇ ਦੁਆ ਕਰੀਏ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਜਿਹੜਾ ਕਿ ਤੂੰ ਸਾਡੇ ਨਾਲ ਕਰਨਾ ਹੈ। ਐ ਖੁਦਾ, ਅੱਜ ਦੇ ਕਲਾਮ ਦੇ ਵਸਿਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ ਤੇ ਐ ਖੁਦਾਵੰਦ ਸਾਡੇ ਤੇ ਆਪਣਾ ਫਜ਼ਲ ਕਰ ਤਾਂ ਕਿ ਅਸੀਂ ਤੇਰੇ ਕਲਾਮ ਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ। ਐ ਖੁਦਾਵੰਦ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੁਜ਼ਗਾਰ ਵਿੱਚ, ਕਾਰੋਬਾਰ ਵਿੱਚ ਬਰਕਤ ਪਾ, ਰੁਪਏ ਪੈਸੇ ਵਿੱਚ ਬਰਕਤ ਪਾ, ਇਹਨਾਂ ਦੇ ਘਰ 'ਚੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਦੂਰ ਕਰ ਤਾਂ ਕਿ ਆ ਲੋਕ ਤੇਰੇ ਵਿੱਚ ਕਾਇਮ ਉਦਾਇਮ ਰਹਿੰਦੇ ਹੋਇਆਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਣ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਤੇ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੋਫੀਕ ਅਤਾ ਫਰਮਾ। ਆ ਸਭ ਕੁਝ ਮੰਗ ਲੈਂਦੇ ਹਾਂ ਤੇਰੇ ਪਿਆਰੇ ਬੇਟੇ ਖੁਦਾਵੰਦ ਯਿਸੂ ਮਸੀਹ ਦੇ ਨਾਂ ਦੇ ਵਸੀਲੇ ਨਾਲ, ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।